You're with SBS Radio.
SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਦੋਸਤੋ ਟੈਲੀਫੋਨ ਲਾਈਨ ਤੇ ਸਾਡੇ ਨਾਲ ਇੱਕ ਬੜੀ ਹੀ ਦਿਲਚਸਪ ਸ਼ਖਸੀਅਤ ਨੇ ਸਾਂਝ ਪਾਈ ਹੈ। ਨਾਮ ਹੈ ਇਹਨਾਂ ਦਾ ਸਤਵਿੰਦਰ ਸਿੰਘ। ਉਮਰ ਇਹਨਾਂ ਦੀ 75 ਸਾਲ ਦੀ ਹੈ ਤੇ ਇਸ ਸਮੇਂ ਇਹ ਮੈਲਬਨ ਦੇ ਨਿਵਾਸੀ ਨੇ। ਦੋਸਤੋ, ਜ਼ਿੰਦਗੀ ਲੰਘਾਉਣ ਲਈ ਨਹੀਂ ਹੁੰਦੀ, ਜ਼ਿੰਦਗੀ ਜਿਉਣ ਲਈ ਹੁੰਦੀ ਹੈ। ਅਤੇ ਜਿਹੜੀ ਉਮਰ 'ਚ ਆਮ ਕਰਕੇ ਪੰਜਾਬੀ ਬਜ਼ੁਰਗ ਕਹਿਣ ਲੱਗ ਜਾਂਦੇ ਨੇ ਕਿ ਆਸਟ੍ਰੇਲੀਆ 'ਚ ਕਰਨ ਨੂੰ ਕੁਛ ਹੈ ਨਹੀਂ, ਉਹਨਾਂ ਲਈ ਸਤਵਿੰਦਰ ਇੱਕ ਪ੍ਰੇਰਨਾ ਸਰੋਤ ਨੇ। ਆਓ ਉਹਨਾਂ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਅਤੇ ਸਿੱਖਦੇ ਹਾਂ ਕਿ ਜ਼ਿੰਦਗੀ ਕਿਵੇਂ ਮਾਣੀ ਜਾ ਸਕਦੀ ਹੈ। ਪ੍ਰੋਗਰਾਮ 'ਚ ਜੀ ਆਇਆਂ ਨੂੰ ਸਤਵਿੰਦਰ ਜੀ।
ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਤੇ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਮੇਰੇ ਬਾਰੇ, ਮੇਰਾ ਨਾਮ ਸਤਵਿੰਦਰ ਸਿੰਘ ਅਤੇ ਮੈਂ ਆਰਮੀ 'ਚੋਂ ਸਰਵਿਸ ਕਰਕੇ ਰਿਟਾਇਰ ਹੋ ਗਿਆ ਸੀਗਾ 2004 ਦੇ ਵਿੱਚ। ਉਸ ਤੋਂ ਬਾਅਦ ਫਿਰ ਮੈਂ ਕੁਛ ਇੰਡੀਆ 'ਚ ਵਲੰਟੀਅਰ ਔਰਗਨਾਈਜੇਸ਼ਨ 'ਚ ਟਾਈਮ ਪਾਸ ਕੀਤਾ। ਫਿਰ 2019 ਵਿੱਚ ਮੇਰੇ ਦੋਨੋਂ ਬੱਚੇ ਇੱਥੇ ਸੀਗੇ, ਉਹਨਾਂ ਨੇ ਮੈਨੂੰ ਇੱਥੇ ਆਉਣ ਵਾਸਤੇ ਆਪਣਾ ਅਰੇਂਜਮੈਂਟ ਕਰ ਲਈ। ਫਿਰ ਉਹ ਕੰਟੀਨਿਊ ਏਜ ਪੇਰੈਂਟ ਦਾ ਕਰਕੇ ਮੈਂ ਇੱਥੇ ਕੰਟੀਨਿਊ ਹੋ ਗਿਆ। ਅਤੇ 2019 ਤੋਂ ਬਾਅਦ ਇੱਕਦਮ ਕੋਵਿਡ ਦੇ ਸਟਾਰਟ ਹੋ ਗਿਆ ਸੀਗਾ। ਅਤੇ ਉਸ ਵੇਲੇ ਕੁਛ ਇਸ ਤਰ੍ਹਾਂ ਹੀ ਹੋਟਸਪੋਟ ਹੋਣ ਕਰਕੇ ਅਤੇ ਮੇਰੇ ਬੇਟੇ ਦੀ ਇੱਕ ਫਰਮ ਸੀ, ਉਹਨਾਂ ਨੇ ਅਰੇਂਜਮੈਂਟ ਕਰ ਦਿੱਤੀ ਕਿ ਆਪਣਾ ਦੂਰ ਜਾ ਕੇ ਮੈਸੇਡਨ ਰੇਂਜਿਸ ਵਿੱਚ ਅਸੀਂ ਫਿਰ ਟਾਈਮ ਪਾਸ ਕਰ ਲਿਆ ਸੀਗਾ। ਜਿਹੜੀਆਂ ਫੈਮਿਲੀ ਸੀ ਇਹਨਾਂ ਦੀ ਯੂਰਪੀਅਨ ਫੈਮਿਲੀ ਸੀ ਕੋਈ, ਉਹਨਾਂ ਨਾਲ 3 ਮਹੀਨੇ ਐਡਜਸਟ ਕਰਕੇ ਚੱਲਦਾ ਰਿਹਾ ਜੀ। ਫਿਰ ਮੈਨੂੰ ਐਕਸਪੀਰੀਅੰਸ ਹੋ ਗਿਆ ਅਤੇ ਉਸ ਤੋਂ ਬਾਅਦ ਫਿਰ ਅੱਗੇ ਮੇਰੀ ਕੰਟੀਨਿਊਟੀ ਰਹੀ। ਅਤੇ ਉਸ ਤੋਂ ਬਾਅਦ ਫਿਰ ਮੈਨੂੰ ਕਿਤੇ ਜਦੋਂ ਥੋੜ੍ਹਾ ਕੋਵਿਡ ਦਾ ਕੰਮ ਰੁਕ ਗਿਆ, ਇਟ ਵਾਜ ਕਿ ਵੀ ਉਹਦਾ ਥੋੜ੍ਹਾ ਨੋਰਮਲ ਆ ਗਿਆ ਸੀ, ਅਤੇ ਮੇਰੀ ਬੇਟੀ ਨੇ ਕਿਤੇ ਮੈਨੂੰ ਦੱਸਿਆ ਕਿ ਮੈਨਸ਼ੈਡ ਹੁੰਦੇ ਜਿਹੜੇ ਕਿ ਟੈਕਨੀਕਲ ਜਿਹੜੇ ਸਕਿੱਲ ਪਰਸਨ ਹੈ ਉਹ ਆਪਣੀ ਉਮਰ ਦੇ ਵਿੱਚ ਜ਼ਿਆਦਾ ਭਾਰੀ ਨਹੀਂ ਕੰਮ ਕਰ ਸਕਦੇ, ਪਰ ਕੌਂਸਲ ਉਹਨਾਂ ਨੂੰ ਹੈਲਪ ਕਰਦੀ ਹੈ। ਤਾਂ ਕੌਂਸਲ ਨੇ ਮੈਨਸ਼ੈਡ ਬਣਾਏ ਹੋਏ ਆ, ਤਾਂ ਉਹਨਾਂ ਦੇ ਫਿਰ ਮੈਨਸ਼ੈਡ ਦੇ ਵਿੱਚ ਮੈਂ ਦੇਖਿਆ ਜਾ ਕੇ ਕਿ ਵੀ ਉਹ ਸਾਰੀ ਮਸ਼ੀਨਾਂ ਛੋਟੇ ਹੈਂਡ ਟੂਲ ਹੈ, ਕੁਛ ਦੂਸਰੇ ਕਾਫੀ ਅੱਛੇ ਆਪਣਾ ਮੈਟਲ ਦੇ ਤੇ ਵੁੱਡਵਰਕ ਦਾ ਕੰਮ ਹੈ। ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਤੁਹਾਨੂੰ ਜੁਆਇਨ ਕਰ ਸਕਦਾ, ਤੇ ਉਹਨਾਂ ਨੇ ਵੈਲਕਮ ਕਰ ਲਿਆ ਮੈਨੂੰ। ਕਿਉਂਕਿ ਉਹਦੇ ਵਿੱਚ ਮੈਂ ਜਨਰਲੀ ਦੇਖਿਆ ਕਿ ਇੰਡੀਆ ਦਾ ਕੋਈ ਇੰਨਾ ਆਦਮੀ ਨਹੀਂ ਪਾਰਟੀਸਪੇਟ ਕਰ ਰਿਹਾ ਸੀ, ਮੋਸਟਲੀ ਯੂਰੋਪੀਅਨ ਸੀਗੇ ਤੇ ਜਾਂ ਫਿਰ ਇਹਨਾਂ ਦੇ ਜੋ ਡਿਸੇਬਲਡ ਉੱਥੇ ਆਉਂਦੇ ਸੀਗੇ ਉਹਨਾਂ ਦੇ ਸਪੋਰਟਰ ਸੀਗੇ, ਉਹ ਉੱਥੇ ਥੋੜਾ ਥੋੜਾ ਹੈਲਪ ਕਰਦੇ ਸੀਗੇ। ਤਾਂ ਬੜੀ ਅੱਛੀ ਕੌਂਸਲ ਆਪਣਾ ਪੈਸਾ ਖਰਚ ਕਰਕੇ ਉਹਨਾਂ ਨੂੰ ਜਗ੍ਹਾ ਦਿੱਤੀ ਔਰ ਹੈਂਡ ਟੂਲ ਔਰ ਦੂਸਰੇ ਟੂਲ ਦੇ ਕੇ ਉਹਨਾਂ ਨੂੰ ਗਾਈਡ ਕੀਤਾ ਸੀ। ਤੇ ਵੀਕਲੀ 2-3-4 ਦਿਨ ਵਾਸਤੇ ਕੁਛ ਘੰਟੇ ਉਹਨਾਂ ਨੂੰ ਆਰਾਮ ਨਾਲ ਬੈਠ ਕੇ ਉਹ ਆਪਣਾ ਟਾਈਮ ਵੀ ਪਾਸ ਕਰ ਲੈਂਦੇ ਸੀ। ਤੇ ਬਸ ਇੱਥੋਂ ਮੈਨੂੰ ਟਾਈਮ ਪਾਸ ਕਰਨਾ ਬੜਾ ਅੱਛਾ ਲੱਗਿਆ ਆਸਟ੍ਰੇਲੀਆ ਦੇ ਵਿੱਚ ਆ ਕੇ। ਉਸ ਤੋਂ ਬਾਅਦ ਫਿਰ ਮੈਂ ਆਪਣੀਆਂ ਨਾ ਉਹਨਾਂ ਦੇ ਜਦੋਂ ਮੈਨਸ਼ੈਡ ਦੇ ਵਿੱਚ ਮੇਰਾ ਇੰਟਰਸਟ ਆਉਣ ਲੱਗਿਆ ਤੇ ਮੈਂ ਫਿਰ ਆਪਣੀ ਇੱਥੇ ਹੀ ਹੋਬੀ ਕ੍ਰੀਏਟ ਕਰਨੀ ਸ਼ੁਰੂ ਕਰ ਦਿੱਤੀ। ਕਿਉਂਕਿ ਉਹ ਮੈਨਸ਼ੈਡ ਦੇ ਵਿੱਚ ਕੁਛ ਇਹਨਾਂ ਦੇ ਵੁੱਡਵਰਕ ਦਾ ਸੀਗਾ, ਉਹ ਕ੍ਰਿਸਮਿਸ ਦੇ ਨੇੜੇ ਸੀਗੇ ਤੇ ਅਸੀਂ ਕੁਛ ਉਹਨਾਂ ਦੇ ਹੈਂਡ ਕਰੋਸ ਬਣਾਉਣੇ ਸ਼ੁਰੂ ਕਰ ਦਿੱਤੇ ਜਿਹੜੇ ਕਿ ਪ੍ਰੇਅਰ ਵਾਸਤੇ ਕਿਸੇ ਚਰਚ ਨੂੰ ਚਾਹੀਦੇ ਸੀਗੇ। ਤਾਂ ਫਿਰ ਉਹਨਾਂ ਦਾ ਗਾਰਡਨ ਫਰਨੀਚਰ ਸੀਗਾ ਉਹਨੂੰ ਮੈਂ ਹੈਲਪ ਕਰਦਾ ਸੀਗਾ, ਉਹਦੇ ਵਿੱਚ ਟ੍ਰੇਨਿੰਗ ਕਰਨੀ ਹੈ ਜਾਂ ਹੋਰ ਕੁਛ ਕਰਨਾ। ਤੋ ਉਸ ਤੋਂ ਬਾਅਦ ਫਿਰ ਮੈਨੂੰ ਕੁਦਰਤੀ ਮੇਰਾ ਖਿਆਲ ਆ ਕਿ ਮੈਂ ਕਮਿਊਟਿੰਗ ਅਗਰ ਕਰਨੀ ਹੈ, ਕਿਉਂਕਿ ਮੇਰੇ ਘਰ ਤੋਂ ਮੈਂ ਕ੍ਰਿਕਬਨ ਦੇ ਵਿੱਚ ਮੇਰੀ ਲਿਵਿੰਗ ਸੀ ਉਸ ਟਾਈਮ, ਤੇ ਮੈਨੂੰ ਘਰ ਤੋਂ ਅਗਰ ਮੈਂ ਜਾਣਾ ਤਾਂ ਮੈਨਸ਼ੈਡ ਤਕਰੀਬਨ 8-9 ਕਿਲੋਮੀਟਰ ਪੈਂਦਾ ਸੀਗਾ। ਤੇ ਮੈਂ ਕਿਹਾ ਚਲੋ ਕਮਿਊਟਿੰਗ ਕਿਸੇ ਦਿਨ ਸਪੋਰਟ ਕਿਉਂ ਲੈਣੀ ਹੈ, ਮੈਂ ਆਪਣਾ ਬਾਈਕ ਰਾਈਡ ਕਰਨੀ ਸ਼ੁਰੂ ਕਰ ਦਿੱਤੀ। ਤੇ ਮੈਨੂੰ ਉਹ ਬੜੀ ਅੱਛੀ ਇੰਟਰਸਟਿੰਗ ਲੱਗੀ, ਕਿਉਂਕਿ ਆਫਟਰ ਮਾਈ ਕਾਲਜ ਟਾਈਮ ਮੈਂ ਉਸ ਤੋਂ ਬਾਅਦ ਕਦੀ ਇੰਨੀ ਬਾਈਕ ਰਾਈਡ ਕੀਤੀ ਨਹੀਂ ਸੀ, ਕਿਉਂਕਿ ਉਹ 4-wheel 2-wheel ਉੱਥੇ ਡਰਾਈਵ ਕਰਦੇ ਰਹਿੰਦੇ ਹੁੰਦੇ ਸੀਗੇ। ਤਾਂ ਜਦੋਂ ਮੈਂ ਇੱਥੇ ਪਹੁੰਚਿਆ, ਕ੍ਰਿਕਬਨ ਆਉਣਾ ਜਾਣਾ ਸ਼ੁਰੂ ਕੀਤਾ, ਕਮਿਊਟਿੰਗ ਸ਼ੁਰੂ ਕਰ ਦਿੱਤੀ, ਤੇ ਫਿਰ ਮੈਨੂੰ ਹੋਰ ਵੀ ਇੰਟਰਸਟ ਵੱਧ ਗਿਆ। ਤੇ ਮੈਂ ਜਿੰਨੇ ਵੀ ਬਾਈਕ ਰਾਈਡ ਪਾਰਕ ਸੀਗੇ ਉਹਨਾਂ ਵਿੱਚ ਮੈਂ ਆਪਣਾ ਮੂਵਮੈਂਟ ਕਰਦਾ ਰਹਿੰਦਾ, ਜਦੋਂ ਕਿ ਫ੍ਰੀ ਟਾਈਮ ਮਿਲ ਜਾਂਦਾ ਸੀਗਾ ਫਰੋਮ ਦੈਟ ਮੈਨਸ਼ੈਡ ਤੋਂ। ਫਿਰ ਉਹ ਮੈਨੂੰ ਕਿਤੇ ਫੈਮਿਲੀ ਕਰਕੇ ਮੇਰੇ ਬੇਟੇ ਦੇ ਏਦਾਂ ਸ਼ਿਫਟਿੰਗ ਹੋਈ ਤਾਂ ਮੈਂ ਪੁਆਇੰਟ ਕੁੱਕ ਆ ਗਿਆ। ਤੇ ਫਿਰ ਮੈਨੂੰ ਸੱਚ ਸੀ ਆਪਣੀ ਕੀ ਵੀ ਪੁਆਇੰਟ ਕੁੱਕ ਤੇ ਕ੍ਰਿਕਬਨ ਬਹੁਤ ਦੂਰ ਹੈ। ਫਿਰ ਮੈਂ ਇੱਥੇ ਮੈਨਸ਼ੈਡ ਵੈਰੀਬੀ ਦੇ ਨੇੜੇ ਇੱਕ ਕਮਿਊਨਿਟੀ ਸੈਂਟਰ ਹੈ, ਉਹਦੇ ਅੰਡਰ ਇੱਕ ਮੈਂਸ਼ਨ ਕੰਮ ਕਰਦਾ, ਤੇ ਉਹੀ ਮੇਰਾ ਫਿਰ ਇੰਟਰਸਟ ਡਬਲ ਹੋ ਗਿਆ ਕਿ ਵੀ ਬਾਈਕ ਰਾਈਡ ਵੀ ਅੱਛੀ ਹੋ ਗਈ, ਬਿਕਾਜ਼ ਇਟ ਵਾਸ ਉੱਥੇ ਡਿਸਟੈਂਸ ਜ਼ਿਆਦਾ ਹੋ ਗਿਆ ਸੀਗਾ, ਤੇ ਮੈਨੂੰ ਕੋਈ ਫਿਰ ਟਾਈਮ ਦਾ ਜਾਂ ਫਿਜ਼ੀਕਲ ਮੈਨੂੰ ਬੜਾ ਅੱਛਾ ਲੱਗਿਆ, ਤੇ ਫਿਰ ਕੁਛ ਮੈਨੂੰ ਬੈਟਰੀ ਬਾਈਕ ਇੱਕ ਮਿਲ ਗਿਆ ਤਾਂ ਉਹ ਬੜਾ ਕੰਫਰਟੇਬਲ ਮੈਨੂੰ ਉਹਨੇ ਹੈਲਪ ਕੀਤੀ ਸੀ, ਕਰ ਦਿੱਤੀ ਸੀ। ਉਸ ਤੋਂ ਬਾਅਦ ਫਿਰ ਇੱਥੇ ਆ ਕੇ ਤਾਂ ਵੈਰੀਬੀ ਸ਼ਹਿਰ 'ਚ ਅਡੀਸ਼ਨਲ ਐਕਟੀਵਿਟੀਜ਼ ਬੜੀਆਂ ਮਿਲ ਗਈਆਂ ਮੈਨੂੰ, ਤੇ ਇਹਨਾਂ ਕੋਲ ਤਾਂ ਨੋਰਮਲ ਵੁੱਡਵਰਕ ਤੇ ਆਰਨ ਵਰਕ ਸੀਗਾ, ਲੇਕਿਨ ਉਸ ਤੋਂ ਅਡੀਸ਼ਨਲੀ ਸਿਰੇਮਿਕ ਆਰਟਸ ਤੇ ਇੱਕ ਮੋਜ਼ਾਇਕ ਆਰਟਸ ਵੀ ਸੀਗੀ, ਤੇ ਮੈਨੂੰ ਉਹਦੇ ਵਿੱਚ ਇੱਕਦਮ ਇੰਟਰਸਟ ਹੋਣਾ ਸ਼ੁਰੂ ਹੋ ਗਿਆ। ਮੋਜ਼ਾਇਕ ਦੇ ਕੁਛ ਮੈਂ ਅੱਛੇ ਪੀਸਿਸ ਬਣਾਏ, ਕਿਉਂਕਿ ਉਹ ਟਾਈਲ ਕਟਿੰਗ ਤੇ ਹੋਰ ਜਿਹੜੇ ਵੀ ਉਹਨਾਂ ਦੀਆਂ ਚੀਜ਼ਾਂ ਆਉਂਦੀਆਂ ਉਹ ਇੱਥੋਂ ਮੋਸਟਲੀ ਬਨਿੰਗ ਤੋਂ ਮਿਲ ਜਾਂਦੀਆਂ। ਤਾਂ ਉਸ ਤੋਂ ਬਾਅਦ ਫਿਰ ਜਿਹੜਾ ਸਿਰੇਮਿਕ ਸੀਗਾ ਉਹਦਾ ਵੀ ਬੜਾ ਅੱਛਾ ਸੀਗਾ, ਉਹਦਾ ਥੋੜ੍ਹਾ ਲੰਬਾ ਪ੍ਰੋਸੈਸ ਸੀ, ਕਿਉਂਕਿ ਉਹ ਕੋਈ ਵੀ ਪੀਸ ਅਸੀਂ ਬਣਾਉਣਾ ਉਹਨੂੰ ਦੋ ਤਿੰਨ ਵਾਰੀ ਇਹ ਕਰਨਾ ਪੈਂਦਾ ਸੀਗਾ ਅੰਡਰ ਫਾਇਰ, ਮਤਲਬ ਪ੍ਰੋਪਰ ਲੋਂਗ ਟਾਈਮ ਹੀਟਿੰਗ ਦੇਣੀ ਪੈਂਦੀ ਸੀਗੀ। ਤਾਂ ਉਸ ਤੋਂ ਬਾਅਦ ਫਿਰ ਇੱਥੇ ਪਾਰਟ ਕੋਕ ਆਨ ਕਰਕੇ ਮੈਨੂੰ ਹੋਰ ਬੜਾ ਅੱਛਾ ਐਕਸਪਲੋਰੇਸ਼ਨ ਹੋਈ ਕਿ ਪਹਿਲਾਂ ਤਾਂ ਮੈਂ ਵੈਰੀਬੀ ਪਾਰਕ ਦੇ ਵਿੱਚ ਬੜਾ ਅੱਛਾ ਟਾਈਮ ਪਾਸ ਕਰ ਮੇਰਾ ਹੁੰਦਾ ਹੈ। ਦੂਸਰੇ ਪਾਸੇ ਅਗਰ ਮੈਂ ਜਾਵਾਂ ਤਾਂ ਅਲਟੋਨਾ ਬੀਚ ਔਰ ਆਪਣਾ ਵਿਲੀਅਮ ਟਾਊਨ ਬੀਚ ਹੈ, ਉਹ ਵੀ ਬੜਾ ਅੱਛਾ ਇੰਟਰਸਟਿੰਗ ਹੈ। ਅਤੇ ਉਸ ਤੋਂ ਅੱਗੇ ਅਗਰ ਬਾਈਕ ਰਾਈਡ ਕਰਦੇ ਜਾਓ ਤਾਂ ਉਹ ਅੱਗੇ ਕਾਫੀ ਅਪ ਟੂ ਸਿਟੀ ਨੂੰ ਆਲਮੋਸਟ ਟੱਚ ਕਰ ਜਾਂਦਾ ਹੈ।
ਜੀ ਸਤਵਿੰਦਰ ਜੀ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਕੰਮਿਊਟ ਸਾਰੀ ਆਪ ਕਰਦੇ ਹੋ, ਨੈਵੀਗੇਸ਼ਨ ਵਗੈਰਾ 'ਚ ਕਦੇ ਕੋਈ ਪ੍ਰੋਬਲਮ ਨਹੀਂ ਆਈ, ਕਦੇ ਲੱਗਿਆ ਨਹੀਂ ਕਿ ਮੈਂ ਇਕੱਲਾ ਜਾ ਰਿਹਾ ਹਾਂ ਅਤੇ ਮੈਂ ਕਿਤੇ ਇੱਧਰ ਨੂੰ ਗੁੰਮ ਹੀ ਨਾ ਜਾਵਾਂ?
ਹਾਂਜੀ, ਉਹ ਇਸ ਤਰ੍ਹਾਂ ਹੁੰਦਾ ਸੀਗਾ ਕਿ ਉਹ ਜਿੰਨੀ ਵੀ ਪਹਿਲਾਂ ਮੈਂ ਆਪਣਾ ਇਹਦਾ ਰੂਟ ਸਟੱਡੀ ਕਰ ਲੈਂਦਾ ਸੀਗਾ ਇਹਦੇ ਉੱਤੇ ਗੂਗਲ ਮੈਪ ਦੇ ਉੱਤੇ, ਅਤੇ ਫਿਰ ਹੌਲੀ ਹੌਲੀ ਇਨ ਵਨ ਗੋ ਜਾਂ ਜਿੰਨਾ ਕੁ ਮੇਰੇ ਤੋਂ ਹੁੰਦਾ ਸੀਗਾ ਜਾਂ ਫਿਜ਼ੀਕਲੀ ਜਿੰਨਾ ਮੈਂ ਕਰ ਸਕਦਾ ਹੁੰਦਾ ਸੀ ਉਹਨਾਂ ਮੈਂ ਕਵਰ ਕਰ ਲੈਂਦਾ। ਅਗਰ ਪੂਰਾ ਨਹੀਂ ਤਾਂ ਮੈਂ ਕੁਛ ਡਿਸਟੈਂਸ ਤੱਕ ਜਾ ਕੇ ਫਿਰ ਦੂਸਰੇ ਦਿਨ ਫਿਰ ਮੇਰੇ ਮਨ 'ਚ ਹੁੰਦਾ ਰਹਿੰਦਾ ਸੀ, ਬੜਾ ਇੰਟਰਸਟ ਬਣ ਜਾਂਦਾ ਸੀਗਾ ਕਿ ਮੈਂ ਹੋਰ ਨੈਕਸਟ ਟਰਾਈ ਕਰ ਲੈਂਦਾ ਹੁਣ ਜਾ ਕੇ ਉਹਨੂੰ 5-6 ਕਿਲੋਮੀਟਰ ਹੋਰ ਐਡ ਕਰ ਲਾਂ, 5-6 ਕਿਲੋਮੀਟਰ ਹੋਰ ਕਰ। ਤਾਂ ਮੈਂ ਇਸ ਤਰ੍ਹਾਂ ਕਰਕੇ ਜੋ ਇੱਕ ਬ੍ਰਿਜ ਹੈ ਵੈਸਟ ਗੇਟ ਬ੍ਰਿਜ ਤੱਕ, ਇੱਥੋਂ ਪੁਆਇੰਟ ਕੁੱਕ ਤੋਂ ਵੈਸਟ ਗੇਟ ਬ੍ਰਿਜ ਤੱਕ ਮੈਂ ਈਜ਼ੀਲੀ ਫਿਰ ਉਹ ਟੱਚ ਕਰ ਲੈਂਦਾ ਹੁੰਦਾ ਸੀਗਾ। ਈਵਨ ਇਸ ਤਰ੍ਹਾਂ ਮੇਰਾ ਇੰਟਰਸਟ ਵੱਧਦਾ ਜਾਂਦਾ ਸੀਗਾ ਜਸਟ ਟੂ ਸੀ ਦਾ ਸ਼ਿਪਸ। ਫਿਰ ਉਹ ਕੋਸਟ ਸੀ, ਕੋਸਟ ਵਾਸ ਕੋਸਟ ਬੜੀ ਇੰਟਰਸਟਿੰਗ ਜਗ੍ਹਾ ਹੈ, ਤੁਸੀਂ ਬੋਟਸ ਛੋਟੀਆਂ ਵੀ ਦੇਖ ਸਕਦੇ ਆ, ਵੱਡੀਆਂ ਵੀ ਦੇਖ ਸਕਦੇ ਆ, ਫਿਰ ਸ਼ਿਪ ਵਿੱਚੋਂ ਸ਼ਿਪ ਵੀ ਜਾ ਰਹੇ ਆ, ਈਵਨ ਕੁਛ ਫਲਾਇੰਗ ਵੀ ਹੋ ਰਹੀ ਹੈ ਛੋਟੇ ਜਿਹੜੇ ਐਰੋਪਲੇਨ ਹੈ, ਤੇ ਉਹ ਮੈਨੂੰ ਬੜਾ ਇੰਟਰਸਟਿੰਗ ਲੱਗਾ। ਦੈਨ ਮੈਨੂੰ ਉਹ ਕ੍ਰੀਏਸ਼ਨ ਕਰਕੇ ਇਹਦਾ ਐਂਟਰਟੇਨਮੈਂਟ ਮੇਰੀ ਉਹਦੇ ਨਾਲ ਹੀ ਮੈਂ ਕਰ ਲਿਆ। ਤੇ ਬਾਕੀ ਟਾਈਮ ਦਾ ਮੈਂ ਅਕੇਲਾ ਹੀ ਜਾਂਦਾ ਸੀਗਾ, ਲੇਕਿਨ ਮੈਨੂੰ ਫਿਰ ਵੀ ਫੀਲ ਨਹੀਂ ਸੀ ਹੁੰਦਾ, ਬਿਕੋਜ਼ ਆਪਣਾ ਐਵਰੀਥਿੰਗ ਮੈਂ ਆਪਣੇ ਖਾਣਾ ਪੀਣਾ ਆਪਣੇ ਉਹ 'ਚ ਬਾਈਕ ਦੇ ਵਿੱਚ ਹੀ ਰੱਖ ਲੈਂਦਾ ਹੁੰਦਾ ਸੀਗਾ। ਤੇ ਜਦੋਂ ਕਿਤੇ ਹੋਰ ਆਪਣਾ ਫਰੈਸ਼ ਹੋਣਾ ਤਾਂ ਕਿੰਨੀ ਉਹਦੇ ਵਿੱਚ ਅਵੇਲੇਬਲ ਹੁੰਦੀ ਸੀ, ਟੀ ਲੈ ਲਓ, ਕੌਫੀ ਲੈ ਲਓ, ਤੇ ਔਨ ਦਾ ਵੇ ਆਈ ਵਾਜ਼ ਜਸਟ ਟੇਕਿੰਗ ਇਟ ਐਂਡ ਗੈਟਿੰਗ ਮਾਈਸੈਲਫ ਫਰੈਸ਼। ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਸੀ ਕਿ ਇੱਕ ਜਿਹੜੀ ਸੋਲੋ ਮੈਂ ਇੱਕ ਸੋਲੋ ਪਿਕਨਿਕ ਕਰ ਰਿਹਾ
ਜੀ,
ਇਸ ਤਰ੍ਹਾਂ ਮੇਰਾ। ਹਾਂਜੀ,
ਤੇ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਮੋਜ਼ਾਇਕ ਤੇ ਸੈਰਾਮਿਕ ਵਰਗੇ ਆਰਟ ਫਾਰਮ ਵੀ ਇੱਥੇ ਰਹਿ ਕੇ ਸਿੱਖ ਲਏ ਨੇ ਮੈਨਸ ਸ਼ੈੱਡ ਦੇ ਥਰੂ, ਥੋੜ੍ਹਾ ਜਿਹਾ ਚਾਨਣਾ ਪਾਓ, ਜਿਵੇਂ ਜਿਨ੍ਹਾਂ ਨੂੰ ਨਹੀਂ ਪਤਾ, ਜਿਹੜੇ ਸਰੋਤਿਆਂ ਨੂੰ ਨਹੀਂ ਪਤਾ ਕਿ ਮੈਨਸ ਸ਼ੈੱਡ ਦਾ ਹਿੱਸਾ ਕਿਵੇਂ ਬਣ ਸਕਦੇ ਹਾਂ ਅਤੇ ਅਸੀਂ ਉੱਥੇ ਕੀ ਸਕਿੱਲਸ ਸਿੱਖ ਸਕਦੇ ਹਾਂ, ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਤੁਸੀਂ ਇਸਦੀ ਕਹਿ ਲਓ ਲਿਵਿੰਗ ਐਗਜ਼ਾਮਪਲ ਹੋ, ਅਤੇ ਥੋੜ੍ਹਾ ਜਿਹਾ ਚਾਨਣਾ ਪਾਓ ਕਿ ਸਕਿੱਲਸ ਵਗੈਰਾ ਜਿਵੇਂ ਤੁਸੀਂ ਸਿੱਖੇ, ਤੁਹਾਨੂੰ ਇਹਦੇ ਵਿੱਚ ਕੋਈ ਕੋਈ ਦਿੱਕਤ ਵੀ ਆਈ, ਅਤੇ ਕਿਵੇਂ ਤੁਸੀਂ ਇਸ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਨਿਪੁੰਨਤਾ ਹਾਸਲ ਕੀਤੀ?
ਹਾਂਜੀ, ਇਹ ਇਸ ਤਰ੍ਹਾਂ ਹੈ ਕਿ ਪਹਿਲਾਂ ਆਦਮੀ ਨੂੰ ਨੋਰਮਲ ਲਾਈਫ ਦੇ ਵਿੱਚ ਹੀ ਅਗਰ ਕੋਈ ਆਰਟਸ ਨਾਲ ਇੰਟਰਸਟ ਥੋੜ੍ਹਾ ਬਹੁਤ ਹੁੰਦਾ, ਹਰ ਇੱਕ ਨੂੰ ਹੁੰਦਾ, ਜਿੱਦਾਂ ਕੁਛ ਲੇਡੀਜ਼ ਹੁੰਦੇ ਆ ਉਹਨਾਂ ਨੂੰ ਐਮਬਰਾਇਡਰੀ ਨਾਲ, ਕੁਕਿੰਗ ਨਾਲ ਜਾਂ ਉਸ ਤਰ੍ਹਾਂ ਇਸ ਤਰ੍ਹਾਂ ਇੰਟਰਸਟ ਹੋ ਜਾਂਦਾ, ਜਾਂ ਮੈਨ ਹੁੰਦੇ ਉਹ ਐਟਲੀਸਟ ਆਪਣਾ ਉਹਨਾਂ ਨੂੰ ਬਾਈਕ ਨਾਲ ਹੀ ਕੋਈ, ਜਿੱਦਾਂ ਮੋਟਰਸਾਈਕਲ ਹੈ, ਇੰਡੀਆ 'ਚ ਤਾਂ ਹੋਰ ਵੀ ਚੀਜ਼ਾਂ ਇੰਟਰਸਟਿੰਗ ਬੜੀਆਂ ਹੋ ਜਾਂਦੀਆਂ ਜਿਹੜੀ ਟੈਕਨੀਕਲ ਨਾਲ ਕੰਸਰਨ ਹੁੰਦੀਆਂ। ਇਸ ਤਰ੍ਹਾਂ ਮੈਨੂੰ ਸੀਗਾ ਕਿ ਚਲੋ ਮੈਂ ਆਪਣਾ ਐਸ ਪਰ ਮਾਈ ਏਜ ਮੈਂ ਹੈਵੀ ਵਰਕ ਨਹੀਂ ਕਰ ਸਕਦਾ ਜਾਂ ਵੁੱਡ ਵਰਕ ਹੋਇਆ ਜਾਂ ਸਟੀਲ ਵਰਕ ਹੈ, ਲੇਕਿਨ ਮਜ਼ਾਇਕ ਇੱਕ ਇਹੋ ਜਿਹੀ ਚੀਜ਼ ਸੀਗੀ ਮੈਨੂੰ ਉੱਥੇ ਨਜ਼ਰ ਆਈ ਵੈਰੀ ਬੀ ਮੈਨ ਸ਼ੈਡ ਦੇ ਵਿੱਚ, ਜਿਹੜੀ ਕਿ ਨੋਰਮਲ ਇੱਕ ਪੀਸ ਨੂੰ ਲੈ ਕੇ ਅਸੀਂ ਛੋਟੇ ਛੋਟੇ ਪੀਸ ਉਹਦੇ ਉੱਤੇ ਲਗਾ ਕੇ ਵੀ ਕੈਨ ਅਸੀਂ ਡਿਜ਼ਾਇਨ ਬਣਾ ਸਕਦੇ ਹਾਂ। ਔਰ ਡਿਜ਼ਾਇਨ ਆਪਣੇ ਮਨੋਂ ਅਗਰ ਪਲੈਨ ਕਰ ਲਈਏ ਜਾਂ ਸੋਚ ਕੇ ਉਹਨੂੰ ਕਰਨਾ ਸ਼ੁਰੂ ਕਰੇ ਇੱਕ ਮਾਸਟਰ ਪੀਸ ਬਣ ਜਾਂਦੇ ਆ। ਉੱਥੇ ਜਿਹੜੇ ਆਪਣੇ ਸਿਖਾਉਣ ਵਾਲੇ ਆ ਨਾ ਇੰਸਟਰਕਟਰ ਟਾਈਪ ਹੈਗੇ ਆ, ਉਹ ਵੀ ਬੜਾ ਅੱਛੀ ਤਰ੍ਹਾਂ ਉਹਨਾਂ ਨੂੰ ਦਿਖਾ ਦਿੰਦੇ। ਔਰ ਉੱਥੇ ਮੈਂ ਦੇਖਿਆ ਕਿ ਕਾਫੀ ਓਲਡ ਲੇਡੀਜ਼ ਕਮ ਸੇ ਕਮ 15 ਦੇ ਕਰੀਬ ਆ ਜਾਂਦੀਆਂ ਉੱਥੇ ਤਾਂ ਹਾਂਜੀ, ਤੋ ਉਹ ਆਪਣੇ ਵੀ ਪੁਰਾਣੇ ਸ਼ੇਅਰ ਕਰਦੇ ਆ, ਸਾਰਾ ਟਾਈਮ ਵੀ ਉਹਨਾਂ ਦਾ ਪਾਸ ਹੋ ਜਾਂਦਾ ਹੈ ਤੇ ਉਹ ਆਪਸ ਚ ਇੱਕ ਦੂਜੇ ਨੂੰ ਮਿਲ ਵੀ ਲੈਂਦੇ ਆ ਤੇ ਹਾਂਜੀ, ਇਸ ਕਰਕੇ ਕੋਈ ਬੜਾ ਇੰਟਰਸਟਿੰਗ ਜੀ ਮਾਹੌਲ ਬਣ ਜਾਂਦਾ ਉੱਥੇ
ਜੀ। ਕਹਿਣ ਦਾ ਭਾਵ ਜਿਵੇਂ ਪੰਜਾਬ ਚ ਸੱਥਾਂ ਹੁੰਦੀਆਂ, ਮੈਨ ਸ਼ੈਡ ਵੀ ਇੱਕ ਸੱਥ ਹੈ। ਫਰਕ ਇਹਨਾਂ ਹੈ ਕਿ ਇੱਥੇ ਸਿਰਫ ਗੱਲਾਂ ਹੀ ਨਹੀਂ ਹੁੰਦੀਆਂ, ਇੱਥੇ ਸਿੱਖਦੇ ਸਿਖਾਉਂਦੇ ਆ, ਤੁਸੀਂ ਪ੍ਰੋਡਕਟਿਵ ਤਰੀਕੇ ਨਾਲ ਸਮਾਂ ਬਿਤਾਉਂਦੇ ਹੋ।
ਹਾਂਜੀ ਹਾਂਜੀ, ਸੇਮ ਤੁਸੀਂ ਜੇ ਕਹਿ ਰਹੇ ਹੈ ਤੇ ਉਹੀ ਸਿਮਿਲਰ ਚੀਜ਼ ਹੈ। ਈਵਨ ਇੱਥੇ ਵੈਰੀਬੀ ਦਾ ਜਿਹੜਾ ਮੈਨ ਸ਼ੈਡ ਹੈ ਉਹਦੇ ਵਿੱਚ ਹੋਰ ਹੀ ਐਕਟੀਵਿਟੀ ਹੈਗੀਆਂ, ਇੱਕ ਹਨੀ ਬੀ ਆਪਣਾ ਕੀ ਕਹਿੰਦੇ ਹੈ ਉਹ ਵੀ ਇਹਨਾਂ ਨੇ ਰੱਖਿਆ ਹੋਇਆ ਇੱਕ ਪੂਰਾ ਬਣਾ ਕੇ। ਫਿਰ ਕਿਚਨ ਗਾਰਡਨ ਹੈ, ਕੋਈ ਆਉਂਦੇ ਆ ਤੇ ਉਹਨਾਂ ਨੇ ਆਪਣੀ ਇੱਕ ਛੋਟੀ ਛੋਟੀ ਜਿਹੀ ਉਹਨਾਂ ਨੂੰ ਕਿਆਰੀ ਦਿੱਤੀ ਹੁੰਦੀ ਹੈ, ਕੁਛ ਲੇਡੀਜ਼ ਆਉਂਦੇ ਕੁਛ ਦੂਸਰੇ ਆਉਂਦੇ ਤੇ ਉਹ ਆਪਣਾ ਵਿੱਚੋਂ ਬੂਟੇ ਲਗਾ ਕੇ ਚਲੇ ਜਾਂਦੇ ਤੇ ਫਿਰ ਜਦੋਂ ਸਬਜ਼ੀ ਹੁੰਦੀ ਤੇ ਉਹਨਾਂ ਨੂੰ ਆਪ ਹੀ ਲੈ ਕੇ ਉਹਨੂੰ ਮੇਨਟੇਨ ਕਰ ਲੈਂਦੇ ਤੇ ਲੈ ਕੇ ਵੀ ਜਾਂਦੇ, ਦੂਜਿਆਂ ਨੂੰ ਡਿਸਟ੍ਰੀਬਿਊਟ ਕਰ ਦਿੰਦੇ ਆ। ਤੇ ਇਹ ਤਾਂ ਕਿਚਨ ਦਾ ਵੀ ਹੈ। ਫਿਰ ਹੋਰ ਉਹਨਾਂ ਨੇ ਐਮਬਰਾਇਡਰੀ ਦਾ ਵੀ ਰੱਖਿਆ ਹੋਇਆ, ਵੈਸੇ ਕੁਛ ਮੈਂ ਉਹਨਾਂ ਦਾ ਕੁਛ ਉਹਨਾਂ ਨੂੰ ਕੈਂਡੀਡੇਟ ਮਿਲੇ ਨਹੀਂ ਹਾਲੇ ਤੱਕ, ਕਿਉਂਕਿ ਆਪਣੇ ਇੰਡੀਆ ਚ ਜ਼ਿਆਦਾ ਪਾਪੂਲਰ ਹੈ, ਇੱਥੇ ਘੱਟ ਹੈ ਫਾਰ ਦਾ ਦੀਸ ਕਮਿਊਨਿਟੀਜ਼ ਤਾਂ। ਲੇਕਿਨ ਉਹ ਅਗਰ ਮੈਂ ਮਸ਼ੀਨਾਂ ਉਹਨਾਂ ਕੋਲ ਪਈਆਂ ਦੇਖੀਆਂ, ਕਿਸੇ ਟਾਈਮ ਕਿਸੇ ਨੇ ਸ਼ੁਰੂ ਕੀਤਾ ਹੋਣਾ ਤੇ ਥੋੜਾ ਵੀ ਇੰਟਰਸਟ ਲੈ ਕੇ ਉੱਥੇ ਅਸੀਂ ਜਾਂਦੇ ਹਾਂ ਤਾਂ ਸਾਨੂੰ ਉਹਦੇ ਵਿੱਚੋਂ ਆਪਣੇ ਆਪ ਚੀਜ਼ਾਂ ਮਿਲਦੀਆਂ। ਉਹਨਾਂ ਨੇ ਕੌਂਸਲ ਬੜਾ ਹੈਲਪ ਕਰਦੀ ਹੈ। ਬਸ ਮੈਨੂੰ ਇੱਕੋ ਹੀ ਚੀਜ਼ ਜਿਹੜੀ ਆਉਂਦੀ ਹੈ ਕਿ ਸਾਡੇ ਇੰਡੀਅਨ ਉਹਦੇ ਵਿੱਚ ਬਹੁਤ ਘੱਟ ਮੈਂ ਦੇਖੀ ਹੈ, ਕਿਉਂਕਿ ਮੈਂ ਆਪਣੇ ਪਾਰਕਾਂ ਚ ਦੇਖੀ ਕਿ ਆਪਣੀ ਪਬਲਿਕ ਸਾਡੇ ਇੰਡੀਅਨ ਕਮਿਊਨਿਟੀ ਕਾਫੀ ਅਵੇਲੇਬਲ ਮਤਲਬ ਉਸ ਨਜ਼ਰ ਆਉਂਦੀ ਹੈ। ਲੇਕਿਨ ਹਾਂਜੀ ਉੱਥੇ ਮੈਂ ਬੜਾ ਕਈਆਂ ਨੂੰ ਦੱਸਦਾ ਵੀ ਹਾਂ ਮੈਂ ਕਿ ਇਸ ਤਰ੍ਹਾਂ ਮੈਂਬਰ। ਔਰ ਇਹਨੂੰ ਐਂਟਰੀ ਕਰਨ ਵਾਸਤੇ ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਕੋਈ ਜ਼ਿਆਦਾ ਕੋਈ ਨਹੀਂ ਹੈ, ਇੱਕ ਸਾਲ ਦਾ ਮੈਕਸੀਮਮ ਉਹ $70 ਜਾਂ ਐਸਾ $80 ਇਸ ਤਰ੍ਹਾਂ ਕਰਕੇ ਇੱਕ ਸਾਲ ਦਾ ਲੈ ਲੈਂਦੇ ਆ। ਫਿਰ ਅਗਰ ਅਸੀਂ ਪਰਟੀਕੁਲਰ ਕੋਈ ਇਹਨਾਂ ਦੀ ਸੈਕਸ਼ਨ ਚ ਸਿੱਖਣਾ ਕੁਛ ਜਾ ਕੇ, ਜਿੱਦਾਂ ਮੈਂ ਮਜ਼ਾਇਕ ਦਾ ਤੇ ਉਹਦਾ ਸਿਰਮਿਕ ਦਾ ਕੇ ਮੈਂਸ਼ਨ ਕਰ ਰਿਹਾ ਸੀਗਾ, ਉਹਨਾਂ ਦਾ ਸਿਰਫ ਮਟੀਰੀਅਲ ਕੋਸਟ ਕਰਕੇ ਉਹਨਾਂ ਨੂੰ ਕਿਤੇ ਉਹ ਥੋੜਾ ਜਿਹਾ ਚਾਰਜ ਕਰਨਾ ਪੈਂਦਾ। ਉਹ ਵੀ ਅਗਰ ਸਾਨੂੰ ਜੋ ਸਕਿੱਲ ਆ ਜਾਂਦਾ ਤੇ ਫਿਰ ਅਸੀਂ ਆਪਣੇ ਆਪਣੇ ਆਪ ਹੀ ਅਸੀਂ ਉਸ ਚੀਜ਼ ਨੂੰ ਡਿਵੈਲਪ ਕਰ ਸਕਦੇ ਹਾਂ ਤੇ ਅਸੀਂ ਉਹੀ ਉੱਥੋਂ ਸਿੱਖ ਕੇ ਆਪਣੇ ਜਿਹੜੀ ਹੈ ਉਹਨੂੰ ਡਿਵੈਲਪ ਕਰ ਸਕਦੇ ਹਾਂ ਆਪਣੇ ਰੈਜੀਡੈਂਸ ਦੇ ਵਿੱਚ ਵੀ, ਔਰ ਬੱਚਿਆਂ ਨੂੰ ਦਿਖਾ ਸਕਦੇ ਹਾਂ ਇਸ ਤਰ੍ਹਾਂ। ਇਹ ਬੜਾ ਅੱਛਾ ਲੱਗਿਆ ਮੈਨੂੰ। ਹਾਂਜੀ
ਜੀ ਸਤਵਿੰਦਰ ਜੀ, ਸਿੱਖਣ ਦੀ ਜਿਗਿਆਸਾ ਤੁਹਾਨੂੰ ਰਹਿੰਦੀ ਹੈ ਤੇ ਸਿੱਖਣ ਦੇ ਸ਼ੌਂਕ ਤਹਿਤ ਤੁਸੀਂ ਹੁਣ ਤੱਕ ਕੀ ਕੀ ਸਿੱਖ ਚੁੱਕੇ ਹੋ ਇੱਥੇ ਆ ਕੇ?
ਹਾਂਜੀ ਮੈਂ ਇੱਥੇ ਆ ਕੇ ਆਪਣਾ ਪਹਿਲਾਂ ਤਾਂ ਮੈਂ ਮੇਰੀ ਏਜ ਸੀਗੀ ਚਲੋ, ਤੇ ਮੈਂ ਮੈਨੂੰ ਪਤਾ ਸੀਗਾ ਕਿ ਮੈਂ 70-72 ਤੋਂ ਉੱਪਰ ਹੈ ਤੇ ਮੈਨੂੰ ਇਹ ਸੀਗਾ ਕਿ ਮੈਨੂੰ ਇਹ ਆਪਣੀ ਸਿਹਤ ਦਾ ਰੱਖਣਾ ਖਿਆਲ। ਅੱਛਾ ਜੇ ਮੈਂ ਘਰ ਬੈਠ ਕੇ ਆਪਣਾ ਟਾਈਮ ਪਾਸ ਕਰਦਾ ਜਾਂ ਹੋਰ ਕੁਛ ਨੇੜੇ ਤੇੜੇ ਕੁਛ ਜਾਂਦਾ ਆਉਂਦਾ ਤੇ ਮੈਨੂੰ ਇੰਨਾ ਉਹ ਬਣਨਾ ਨਹੀਂ ਸੀਗਾ ਇੰਟਰਸਟ, ਤੇ ਫਿਰ ਮੈਂ ਜ਼ਿਆਦਾ ਆਪਣੀ ਇੱਥੇ ਹੀ ਹੋਬੀ ਰੱਖ ਲਈ ਕਿ ਪਹਿਲਾਂ ਮੈਂ ਫਿਜ਼ੀਕਲ ਆਪਣਾ ਚਲੋ ਜਦੋਂ ਮੈਸੇਡਨ ਮੈਂ ਰੇਂਜ ਚ ਸੀਗਾ ਤੇ ਉੱਥੇ ਸਾਈਕਲ ਨਹੀਂ ਸੀ ਚੱਲ ਸਕਦਾ ਤੇ ਮੈਂ ਵਾਕਿੰਗ ਬੜੀ ਅੱਛੀ ਕਰ ਲੈਂਦਾ ਸੀਗਾ। ਉਸ ਤੋਂ ਬਾਅਦ ਫਿਰ ਜਦ ਮੈਨੂੰ ਇਹਨਾਂ ਦਾ ਨੌਲੇਜ ਹੋਇਆ ਬਾਈਕ ਰਾਈਡ ਦੀ, ਫੁੱਟਪਾਥ ਜਿਹੜੀਆਂ ਐਕਸਕਲੂਸਿਵ ਬਣੀਆਂ ਹੁੰਦੀਆਂ ਕਿਤੇ ਕਿਤੇ ਰੋਡ ਕ੍ਰੋਸ ਹੁੰਦੀ ਹੈ ਤੇ ਉੱਥੇ ਜਿੱਦਾਂ ਓਲਡ ਏਜ ਚ ਵੀ ਕੋਈ ਇੰਨਾ ਉਹ ਨਹੀਂ ਰਿਸਕ ਨਹੀਂ ਹੁੰਦਾ ਫਾਰ ਦਾ ਟ੍ਰੈਫਿਕ, ਤਾਂ ਉਹ ਫਿਰ ਮੈਂ ਡਿਵੈਲਪ ਕਰ ਲਈ ਆਪਣੇ ਆਪ ਚ। ਬਾਕੀ ਜਿਹੜਾ ਮੇਰਾ ਰੀਡਿੰਗ ਦਾ ਜਾਂ ਇਸ ਤਰ੍ਹਾਂ ਕਰਕੇ ਉਹ ਚੱਲਦਾ ਰਹਿੰਦਾ, ਮੈਂ ਆਪਣੀ ਰਿਟਾਇਰਮੈਂਟ ਲਾਈਫ ਜਾਂ ਮੈਂ ਜਿਹੜੀ ਨੋਰਮਲ ਸਰਵਿਸ ਲਾਈਫ ਵੀ ਸੀ ਮੇਰੀ, ਉਹ 'ਚ ਵੀ ਮੇਰਾ ਇੰਟਰਸਟ ਬਣਿਆ ਹੋਇਆ ਸੀ, ਅਤੇ ਮੈਂ ਇੱਕ ਦੋ ਲੈਂਗੁਏਜ ਜਿਹੜੀਆਂ ਮੈਨੂੰ ਹਾਲੇ ਵੀ ਉਹ ਜਿੱਦਾਂ ਉਰਦੂ ਅਡੀਸ਼ਨਲੀ ਮੈਂ ਉਹ ਆਪਣਾ ਸਿੱਖ ਲਿਆ ਸੀਗਾ, ਬਿਕੋਜ਼ ਮੈਂ ਕਸ਼ਮੀਰ 'ਚ ਰਿਹਾ, ਉਹਨਾਂ ਦਾ ਜਿੱਦਾਂ ਹੋਰ ਕੁਛ ਵੀ ਉਹ ਕੋਮਨ ਹੁੰਦਾ, ਕਿਉਂਕਿ ਕਈ ਜਿਹੜੇ ਹਰ ਇੱਕ ਲੈਂਗੁਏਜ ਦੇ ਵਿੱਚ ਕੋਮਨ ਕੋਮਨ ਚੀਜ਼ਾਂ ਆਪਸ 'ਚ ਕੁਛ ਕੁਛ ਮਿਲ ਜਾਂਦੀਆਂ, ਅਤੇ ਵੇਰੀਏਸ਼ਨ ਤਾਂ ਬਣਦੀ ਹੈ ਹਰ ਇੱਕ ਆਦਮੀ ਹਰ ਇੱਕ ਲੈਂਗੁਏਜ ਜਿੱਦਾਂ 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 ਡਿਵੈਲਪ ਹੋਈ ਅਤੇ ਉਹ 'ਚ ਵੇਰੀਏਸ਼ਨ ਆਉਂਦੀ ਹੈ, ਲੇਕਿਨ ਬੇਸਿਕ ਕੋਮਨ ਰਹਿੰਦਾ। ਉਹ ਵੀ ਮੇਰੀ ਹੋਬੀ ਹੈ ਵੈਸੇ। ਹਾਂਜੀ,
ਤੇ ਉਰਦੂ ਸਿੱਖਣ ਨੂੰ ਕਿੰਨਾ ਸਮਾਂ ਲੱਗਿਆ ਤੁਹਾਨੂੰ?
ਤਕਰੀਬਨ 3-4 ਮਹੀਨਿਆਂ 'ਚ ਰੀਡ ਐਂਡ ਰਾਈਟ ਹੋ ਗਿਆ ਸੀਗਾ ਮੇਰਾ। ਮੈਂ ਕਈ ਸ਼ਾਹਮੁਖੀ ਤਾਂ ਇਸ ਤਰ੍ਹਾਂ ਕਰਕੇ ਉਹਨਾਂ ਦੇ ਨਾਲ ਜਿਹੜੀ ਜੋੜ ਕੇ ਮੈਂ ਕਈ ਚੀਜ਼ਾਂ ਪੜ੍ਹ ਲੈਂਦਾ, ਅਤੇ ਲਿਖਣ ਨੂੰ ਤਾਂ ਫਿਰ ਹਰ ਚੀਜ਼ ਇੰਨਾ ਲਿਖੀ ਲਈਦਾ, ਮਤਲਬ ਸਪੀਡ ਚਾਹੇ ਬਾਅਦ 'ਚ ਬਣੇ ਅਤੇ ਲੇਕਿਨ ਉਹਨੂੰ ਸਾਡੀ ਉਹਦੇ ਵਿੱਚ ਆ ਗਿਆ ਕਿ ਹਾਂ ਸਾਡੀ ਨੌਲੇਜ 'ਚ ਹੈ ਉਹ ਲੈਂਗੁਏਜ।
ਜੀ ਸਤਵਿੰਦਰ ਜੀ, ਜਿਗਿਆਸਾ ਦੀ ਤਾਂਗ ਤੁਹਾਡੀਆਂ ਗੱਲਾਂ 'ਚੋਂ ਸਾਫ਼ ਝਲਕ ਰਹੀ ਹੈ, ਅਤੇ ਜਾਂਦੇ ਜਾਂਦੇ ਕੋਈ ਖਾਸ ਸੁਨੇਹਾ ਜੋ ਤੁਸੀਂ ਦੇਣਾ ਚਾਹੁੰਦੇ ਹੋਵੋ?
ਹਾਂਜੀ, ਇਸ ਤਰ੍ਹਾਂ ਹੈ ਕਿ ਆਪਣਾ ਜਿੰਨਾ ਵੀ ਆਦਮੀ ਲਾਈਫ ਪੂਰੀ ਗੁਜ਼ਾਰ ਲੈਂਦਾ ਹੈ, ਕਿਉਂਕਿ ਹੁਣ ਜਿਹੜਾ ਇਹਦੇ ਵਿੱਚ ਕਿਸੇ ਟਾਈਮ ਉਹ ਚੀਜ਼ਾਂ ਜਿਹੜੀਆਂ ਅਸੀਂ ਆਪਣੀ ਪੁਰਾਣੀ ਬਚਪਨ ਦਾ ਜਾਂ ਯੰਗ ਲਾਈਫ ਦਾ ਜਾਂ ਹੋਰ ਕੁਛ ਹੈ ਸਾਰਾ ਕੁਛ ਕਰਕੇ ਕੰਪਲੀਟ ਕੀਤਾ, ਅਤੇ ਉਹ ਹੁਣ ਉਹਦੇ ਨਾਲ ਸਾਨੂੰ ਡਿਫਰੈਂਸ ਬਹੁਤ ਨਜ਼ਰ ਆਉਂਦਾ। ਹੁਣ ਜਿਹੜੇ ਫੀਲਿੰਗ ਆਪਣੀ ਵੀ ਹੁੰਦੀ ਹੈ ਔਰ ਦੂਸਰਿਆਂ ਦੀ ਵੀ ਹੁੰਦੀ ਹੈ ਕਿ ਤੁਸੀਂ ਇਸ ਤਰ੍ਹਾਂ ਕਿਉਂ ਨਹੀਂ ਸੀ ਕਰ ਸਕਦੇ, ਅਤੇ ਉਹਨੂੰ ਹੁਣ ਅਸੀਂ ਸੋਚਦੇ ਹਾਂ ਕਿ ਉਸ ਟਾਈਮ ਜਿਹੜਾ ਅਸੀਂ ਉਹ ਟਾਈਮ ਇੱਕ ਟਾਈਮ ਯੂ ਕੈਨ ਸੇ ਮਸ਼ੀਨ ਸੀਗੀ ਜਿਹੜੀ ਕਿ ਚੱਲਦੀ ਗਈ ਹੁਣ ਉਹ ਸਪੀਡ ਪਕੜ ਰਹੀ ਹੈ, ਅਤੇ ਇਸ ਕਰਕੇ ਅਸੀਂ ਉਹ ਚਾਹੇ ਸਪੀਡ 'ਚ ਸਪਿਨ ਨਹੀਂ ਕਰ ਸਕਦੇ ਉਹਨਾਂ, ਲੇਕਿਨ ਇਹ ਹੈ ਕਿ ਉਹਦੇ ਨਾਲ ਅਸੀਂ ਮਤਲਬ ਜਿੱਦਾਂ ਅੰਗੇਜ ਜ਼ਰੂਰ ਹੋ ਸਕਦੇ ਹਾਂ, ਚਾਹੇ ਸਾਡੀ ਜਿਹੜੀ ਹੈ ਉਹ ਜਿਹਨੂੰ ਕਹਿੰਦੇ ਗੇਅਰ ਰੇਸ਼ੋ ਘੱਟ ਹੋਈ ਹੈ, ਇੱਦਾਂ ਕਿ ਜਿਹੜੇ ਸਾਡੇ ਇੰਡੀਆ ਦੇ ਕਮਿਊਨਿਟੀ ਵੀ ਇੱਥੇ ਹੈਗੀ ਹੈ, ਉਹਨਾਂ ਦੇ ਵੀਰਾਂ ਦਾ ਜਾਂ ਹੋਰ ਲੇਡੀਜ਼ ਹੈ ਜਾਂ ਜਿੱਦਾਂ ਵੀ ਹੈ, ਉਹ ਮਿਹਨਤ ਇੱਥੇ ਕਰਕੇ ਸੈਟਲ ਹੋਏ ਹੈ, ਅਤੇ ਫਿਰ ਉਹਨਾਂ ਦੇ ਜਿਹੜੇ ਬਜ਼ੁਰਗ ਉਹਨਾਂ 'ਚ ਵੀ 2-3 ਜਨਰੇਸ਼ਨਾਂ ਹੁਣ ਇੱਥੇ ਸੈਟਲ ਹੋ ਚੁੱਕੀਆਂ, ਬਜ਼ੁਰਗ ਵੀ ਹੈਗੇ ਆ, ਜਵਾਨ ਯੰਗ ਵੀ ਹੈਗੇ, ਅਤੇ ਥੋੜ੍ਹੇ ਬੱਚੇ ਵੀ ਇਸ ਵੇਲੇ ਚੱਲ ਰਹੇ, ਅਤੇ ਮੈਂ ਉਹਨਾਂ ਨੂੰ ਇਹੋ ਬਸ ਕਹਿਣਾ ਚਾਹੁੰਦਾ ਕਿ ਜਿਹੜੇ ਜਿੰਨੀ ਵੀ ਇੱਥੇ ਸੈਟਲਮੈਂਟ ਹੈ ਉਹ ਅਲੱਗ ਅਲੱਗ ਦੇਸ਼ਾਂ ਤੋਂ ਆਈ ਹੋਈ ਹੈ, ਤਾਂ ਉਹ ਅਸੀਂ ਉਹਨਾਂ ਦੇ ਨਾਲ ਅਗਰ ਨਾਲ ਨਾ ਰਹਿ ਕੇ ਉਹਨਾਂ ਦੀ ਜਗ੍ਹਾ ਦਾ ਜਾਂ ਉਹਨਾਂ ਦੀ ਐਕਟੀਵਿਟੀ ਨੂੰ ਨਾਲ ਆਪਣੇ ਚਲਾ ਲਈਏ, ਤਾਂ ਉਹ ਸਾਨੂੰ ਜ਼ਿਆਦਾ ਫਾਇਦਾ ਕਰੇਗੀ, ਬਜਾਏ ਕਿ ਅਸੀਂ ਆਪਣੀ ਉਸੇ ਆਈਸੋਲੇਸ਼ਨ 'ਚ ਨਾ ਟਾਈਮ ਪਾਸ ਕਰੀਏ। ਆਈਸੋਲੇਸ਼ਨ ਮਤਲਬ ਜੇ ਅਸੀਂ ਇੱਕ ਕੋਈ ਐਕਟੀਵਿਟੀ ਇੱਥੇ ਜਿੱਦਾਂ ਹੁਣ ਇਹਨਾਂ ਨੇ ਕਮਿਊਨਿਟੀ ਵਿੱਚ ਅਗਰ ਕਿਸੇ ਵੀ ਕਮਿਊਨਿਟੀ ਸੈਂਟਰ 'ਚ ਜਾਓ ਤਾਂ ਮੈਂ ਦੇਖਿਆ ਕਿ ਜਿਹੜਾ ਆਪਣਾ ਗਰੁੱਪ ਹੈ ਪੰਜਾਬੀਆਂ ਦਾ ਜਾਂ ਇੱਦਾਂ ਉਹ ਇੱਕ ਅਲੱਗ ਹੀ ਹੁੰਦਾ, ਲੇਕਿਨ ਉਹਦੇ ਨਾਲ ਹੋਰ ਐਕਟੀਵਿਟੀਆਂ ਚੱਲ ਰਹੀਆਂ ਹੁੰਦੀਆਂ, ਅਤੇ ਸਾਨੂੰ ਉਹ ਉਹਨਾਂ ਨੂੰ ਵਿੱਚ ਪਾਰਟੀਸਪੇਟ ਅਗਰ ਨਾਲ ਨਾਲ ਕਰ ਲਈਏ, ਉਹਨਾਂ ਦੇ ਮੈਂਬਰ ਬਣ ਜਾਈਏ ਜਾਂ ਹੋਰ ਕੁਛ ਕਰ ਲਈਏ, ਤਾਂ ਉਹ ਸਾਨੂੰ ਬਹੁਤ ਅੱਛਾ ਲੱਗੇਗਾ, ਅਤੇ ਸਾਡੀ ਲਾਈਫ ਜਿਹੜੀ ਇੱਥੋਂ ਦੀ ਐਡਜਸਟ ਕਰਨ 'ਚ ਸਾਨੂੰ ਬੜੀ ਆਸਾਨੀ ਹੋਏਗੀ, ਅਤੇ ਸਾਨੂੰ ਕੋਈ ਆਈਸੋਲੇਸ਼ਨ ਫੀਲ ਹੀ ਨਹੀਂ ਹੋਏਗੀ, ਅਤੇ ਇਹ ਮੈਂ ਕਹਿਣਾ ਚਾਹੁੰਦਾ ਸਾਰੇ ਵੀਰਾਂ ਨੂੰ, ਅਤੇ ਬਾਕੀ ਆਪਣੇ ਬੱਚਿਆਂ ਨੂੰ ਵੀ। ਬੱਚੇ ਤਾਂ ਹੁਣ ਸਕੂਲਿੰਗ ਸਕੂਲ ਜਾਣ ਕਰਕੇ ਸਾਰੇ ਮਿਕਸ ਹੋ ਹੀ ਜਾਂਦੇ ਆ ਉਹ, ਲੇਕਿਨ ਉਹਨਾਂ ਦੇ ਉੱਤੇ ਕੈਰੀਅਰ ਦਾ ਅਤੇ ਹੋਰ ਕੋਈ ਬੜਾ ਲੋਡ ਹੁੰਦਾ, ਲੇਕਿਨ ਅਸੀਂ ਜਿਹੜੇ ਫ੍ਰੀ ਥੋੜ੍ਹਾ ਜਿਹਾ ਹੋ ਜਾਂਦੇ ਹਾਂ ਉਹ ਫਿਰ ਸਾਨੂੰ ਐਂਟਰਟੇਨਮੈਂਟ ਦੇ ਹੋਰ ਐਕਟੀਵਿਟੀਜ਼ 'ਚ ਇੰਟਰਸਟ ਅਸੀਂ ਇੱਥੋਂ ਦੀਆਂ ਲੈ ਲੈਂਦੇ ਹਾਂ, ਅਤੇ ਸਾਡੀ ਲਾਈਫ ਵੀ ਬੜੀ ਅੱਛੀ ਸ਼ਾਨਦਾਰ ਨਿਕਲ ਸਕਦੀ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।